ਭਜਨ ਤੋਂ ਬਿਨਾ ਭੇਖੀ ਸਾਧੂ ਸਤ ਦਾ ਅਵਲਾਕੀ ਸਤ ਮਾਰਗ ਦਾ ਰਾਹੀ ਜਦੋਂ ਆਤਮਕ ਮੰਜ਼ਲਾਂ ਮਾਰਦਾ ਜਾਂ ਤਹਿ ਕਰਦਾ ਨਿਦਿਆਸਨ ਅਵਸਥਾ ਵਿੱਚੋਂ ਨਿਕਲ ਕੇ ਇਸ ਟਿਕਾਣੇ ਤੇ ਮਾਇਆ ਦਾ ਰੋਕ ਫਾਟਕ ਪੁੱਜਦਾ ਹੈ ਤਾਂ ਉਸ ਨੂੰ ਇੱਥੇ ਹੀ ਰੋਕ ਲਿਆ ਜਾਂਦਾ ਹੈ ਤੇ ਉਹ ਵੀ ਅੱਗੇ ਜਾਣ ਦੇ ਖਿਆਲ ਨੂੰ ਛੱਡ ਕੇ ਮਾਇਆ ਦੀ ਇਸ ਪ੍ਰਚਾਰ ਏਜੰਸੀ ਵਿੱਚ ਸ਼ਾਮਲ ਹੋ ਜਾਂਦਾ ਹੈ। ਫੇਰ ਮਾਇਆ ਵੱਲੋਂ ਉਸ ਨੂੰ ਮਿਹਰਾਂ ਤੇ ਬਖਸ਼ਾਂ ਦੇ ਭੰਡਾਰੇ ਵਿਖਾ ਕੇ ਹੋਰ ਵੀ ਹਰ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਹਨ। ਜੈਸਾ ਧਨ ਦੌਲਤ ਐਸੇ ਇਸ਼ਰਤ ਧੀਆਂ ਪੁੱਤਰ ਸੁੱਖ ਆਰਾਮ ਰਿੱਧੀਆਂ ਸਿੱਧੀਆਂ ਤਾਗੇ ਤਵੀਤ ਜਾਦੂ ਟੂਣੇ ਕਰਕੇ ਜਿੰਨ ਭੂਤ ਵੱਸ ਕਰਨ ਦਾ ਵਿਸ਼ਵਾਸ ਦਵਾਇਆ ਜਾਂਦਾ ਹੈ ਕੇਵਲ ਇੱਕੋ ਸ਼ਰਤ ਤੇ ਕਿ ਉਹ ਅੱਗੇ ਜਾਣ ਦਾ ਵਿਚਾਰ ਛੱਡ ਕੇ ਮਾਇਆ ਦੀ ਪ੍ਰਚਾਰ ਏਜੰਸੀ ਵਿੱਚ ਸ਼ਾਮਲ ਹੋ ਜਾਵੇ। ਇੱਥੇ ਆ ਕੇ ਜਗਿਆਸੂ ਨੂੰ ਬੜੀ ਮੁਸ਼ਕਲਾਂ ਬਣਦੀ ਹੈ, ਬੜੀ ਕਠਿਨ ਪ੍ਰੀਖਿਆ ਦਾ ਪਰਚਾ ਪੈਂਦਾ ਹੈ। ਇਹ ਹੀ ਬੜਾ ਸਖਤ ਇਮਤਿਹਾਨ ਹੈ ਜਿਸ ਵਿੱਚੋਂ ਕੋਈ ਵਿਰਲਾ ਹੀ ਮਹਾਂਪੁਰਖ ਪਾਸ ਹੁੰਦਾ ਹੈ ਜਿਹੜਾ ਕਿ ਇਹਨਾਂ ਸੁਭ ਲਾਲਚਾਂ ਨੂੰ ਠਕਰਾ ਕੇ ਆਪਣੇ ਨਿਸ਼ਾਨੇ ਵੱਲ ਵੱਧਦਾ ਚਲਾ ਜਾਂਦਾ ਹੈ। ਨਹੀਂ ਤਾਂ ਆਮ ਤੌਰ ਤੇ ਕਈ ਭੇਖੀ ਤੇ ਦੰਭੀ ਸਾਧੂ ਆਪਣੇ ਆਪ ਨੂੰ ਜੋਗੀ ਜੰਗਮ ਫਕੀਰ ਤੇ ਪੂਰਨ ਮਹਾਤਮਾ ਖਵਾਉਣ ਵਾਲੇ ਸਾਰੀ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਹਨ। ਫਿਰ ਉਹ ਭਜਨ ਸਿਮਰਨ ਛੱਡ ਕੇ ਪੂਜਾ ਪ੍ਰਤਿਸ਼ਠਾ ਵਾਸਤੇ ਸੰਸਾਰੀ ਜੀਵਾਂ ਨੂੰ ਉਸ ਸਰਬ ਵਿਆਪੀ ਪਰਮੇਸ਼ਰ ਤੋਂ ਇਕਲਵਾਂਝੇ ਰੱਖ ਕੇ ਮਾਇਆ ਜਾਲ ਦੇ ਹੀ ਘੁੰਮਣ ਘੇਰ ਵਿੱਚ ਫਸਾਈ ਰੱਖਦੇ ਹਨ। ਉਹ ਪ੍ਰਭੂ ਭਗਤੀ ਤਿਆਗ ਕੇ ਰੱਖਾਂ ਤਵੀਤਾਂ ਮੰਤਰਾਂ ਜੰਤਰਾਂ ਧਾਗੇ ਜਾਦੂ ਟੂਣੇ ਫੂਕਾਂ ਮੁੱਠਾਂ ਝਾੜੇ ਸਰੋਂ ਜਵੈਣ ਮੰਤਰਾਂ ਕੇ ਬਾਹਰ ਸਰਾਪ ਦਾ ਭੈ ਦਿਖਾ ਮਾਇਆ ਬਟੋਰਨ ਵਾਸਤੇ ਸੰਸਾਰੀ ਜੀਵਾਂ ਨੂੰ ਆਪਣੇ ਪਿੱਛੇ ਲਾਉਂਦੇ ਹਨ। ਉਹ ਭੋਲੇ ਪਾਲੇ ਲੋਕ ਇਹਨਾਂ ਦੇ ਜਾਲ ਵਿੱਚ ਫਸ ਕੇ ਜਾਗਦੀ ਜੋਤ ਨੂੰ ਛੱਡ ਕੇ ਕਬਰਾਂ ਮੜੀਆਂ ਤੇ ਚਰਾਇਆਂ ਵਿੱਚ ਦੀਵੇ ਜਗਾ ਕੇ ਤਾਰੇ ਲਾ ਕੇ ਉਜਾੜਾਂ ਤੇ ਮਸਾਣਾਂ ਦੀ ਖਾਕ ਛਾਣਦੇ ਫਿਰਦੇ ਹਨ ਅਤੇ ਇਹਨਾਂ ਖੁਦਗਰਜ ਲੋਕਾਂ ਪਿੱਛੇ ਲੱਗ ਕੇ ਮੁਕਤੀ ਤੋਂ ਦੂਰ ਚਲੇ ਜਾਂਦੇ ਹਨ। ਵੱਡੇ ਵੱਡੇ ਪੜ੍ਹੇ ਲਿਖਿਆਂ ਦੀ ਵੀ ਇਹ ਹਾਲਤ ਹੈ। ਲੋਕ ਪ੍ਰਥਾਏ ਕਿਸੇ ਕਵੀ ਦਾ ਕਥਨ ਹੈ, ਕਵਿਤ ਬਾਰੇ ਬਰਸਾ ਮਕਾਸੀ ਵਾਸੀ ਹੋਏ ਕਰ ਦਦੀ ਜਿਉਂ ਬਿਲੋਏ ਬੇਦ ਕਸਰ ਨਾ ਰਾਈ ਹੈ ਪੂਰਬ ਮੀ ਮਾਨਸਾ ਪੁਨ ਉੱਤਰ ਮੀ ਮਾਨਸਾ ਪੜਿਓ ਐਸੀ ਕੌਣ ਬਾਤ ਹੈ ਜੋ ਹਮ ਕੋ ਨਾ ਆਈ ਹੈ ਨਿਆਇ ਮੇ ਨਾ ਬੋਲਣੇ ਦੇਊ ਬ੍ਰਹਮਾ ਕਿਉਂ ਨਾ ਹੋਵੇ ਭਾਵੇਂ ਸਾਖ ਔ ਪਤੰਜਲ ਕੀ ਧੂੜ ਸੀ ਉਡਾਈ ਹੈ ਕਹੇ ਤੋ ਮਕੰਦ ਏਕ ਲੋਭ ਖੂਬ ਵਲੀ ਦੇਖਿਓ ਧਨੀ ਅੱਗੇ ਕੂਕਰ ਜੈਸੀ ਪੂੰਛਰੀ ਹਿਲਾਈ ਹੈ ਤਥਾ ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤਨਾ ਜਾਣੀ ਭਖ ਭਖ ਸਭ ਖਾਏ ਅਤੇ ਪੰਡਿਤ ਗੁਲਾਬ ਸਿੰਘ ਜੀ ਵੀ ਇਉਂ ਫਰਮਾਉਂਦੇ ਹਨ, ਚੌਪਈ ਕਾਮ ਕ੍ਰੋਧ ਆਦਿਕ ਹੈ ਜੇਤੇ ਮੋਖ ਪੰਥ ਕੇ ਵੈਰੀ ਤੇਤੇ ਸੱਤਰ ਸੂਦਨ ਤਾਹੇ ਨਿਵਾਰੋ ਮੇਰੇ ਬਚਨ ਭਲੇ ਉਰ ਧਾਰੇ ਕ੍ਰੋਧ ਸੰਗ ਜੰਗ ਜੋ ਨਰ ਕਰੇ ਸੁਹਿਰਦ ਭਰਾਤ ਤਾਤ ਸੰਹਰੇ ਇਹ ਜੋ ਬਖਸ਼ਾਂ ਤੇ ਦਾਤਾਂ ਹਨ ਸਤੀਵੀ ਤੇ ਥਰ ਪ੍ਰਭਾਵ ਵਾਲੀਆਂ ਨਹੀਂ ਹੁੰਦੀਆਂ। ਜੇ ਕਿਸੇ ਨੂੰ ਅੱਜ ਲੱਖਾਂ ਪਤੀ ਦੇਖੀਦਾ ਹੈ ਤਾਂ ਉਹ ਹੀ ਕੱਲ ਖਾਕਸ਼ਾ ਹੁੰਦਾ ਜਾਣਿਆ ਜਾਂਦਾ ਹੈ ਕਿਉਂਕਿ ਪਰਮੇਸ਼ਰ ਪਿਤਾ ਪਾਸੋਂ ਮਿਲੀਆਂ ਦਾਤਾਂ ਹੀ ਅਤੁੱਟ ਤੇ ਅਮੁੱਕ ਹਨ। ਮਾਇਆ ਦੀ ਰਚਨਾ ਨਾਸਵੰਤ ਹੈ, ਇਸ ਦੀਆਂ ਬਖਸ਼ਾਂ ਵੀ ਝੂਠੀਆਂ ਤੇ ਨਾਸਵੰਤ ਹਨ। ਪਰਮੇਸ਼ਰ ਆਪ ਬੇਅੰਤ ਤੇ ਸਭ ਤੋਂ ਵੱਡਾ ਸਮਰੱਥ ਹੈ। ਉਹ ਇੱਕ ਛਿਣ ਵਿੱਚ ਬਾਦਸ਼ਾਹ ਤੇ ਕੰਗਾਲ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ। ਛਿਣ ਮੈਂ ਰਾਓ ਰੰਕ ਕੋ ਕਰ ਈ ਰਾਓ ਰੰਕ ਕਰ ਡਾਰੇ ਅਸੀਂ ਵੀ ਜੋ ਕੁਝ ਮੰਗਣਾ ਹੈ ਉਸ ਪਰਮੇਸ਼ਰ ਪਾਸੋਂ ਹੀ ਮੰਗਣਾ ਹੈ। ਉਹ ਹੀ ਸਭ ਤੋਂ ਵੱਡਾ ਦਾਤਾ ਹੈ। ਦੁਨਿਆਵੀ ਪਦਾਰਥਾਂ ਸੁਰਗ ਦਾ ਸੁੱਖ ਰਿੱਧੀਆਂ ਸਿੱਧੀਆਂ ਤੇ ਮਾਨ ਪ੍ਰਤਿਸ਼ਠਾ ਸਾਰੇ ਪਦਾਰਥ ਉਸਦੇ ਅਧੀਨ ਹਨ, ਪਰ ਅਸੀਂ ਦਾਤਾਰ ਪਾਤਸ਼ਾਹ ਪਾਸੋਂ ਕੇਵਲ ਨਾਮ ਦੀ ਦਾਤ ਮੰਗਣੀ ਹੈ। ਜਿਸ ਦੇ ਆਸਰੇ ਇਹ ਪਿੱਛੇ ਦੱਸੇ ਸਾਰੇ ਪਦਾਰਥ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਹਨ। ਜਿਵੇਂ ਸੂਰਜ ਵੱਲ ਮੂੰਹ ਕੀਤਿਆਂ ਛਾਂ ਆਪੇ ਹੀ ਪਿੱਛੇ ਤੁਰ ਆਉਂਦੀ ਹੈ। ਜੇਕਰ ਕੋਈ ਮਨੁੱਖ ਸੂਰਜ ਵੱਲ ਪਿੱਠ ਕਰਕੇ ਆਪਣੀ ਛਾਂ ਨੂੰ ਫੜਨ ਦੀ ਕੋਸ਼ਿਸ਼ ਕਰੇ ਫਿਰ ਉਹ ਹੱਥ ਨਹੀਂ ਆਉਂਦੀ। ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਨਾਲ ਸਾਰੀਆਂ ਮੰਗਾਂ ਵੀ ਪੂਰੀਆਂ ਹੋ ਜਾਂਦੀਆਂ ਹਨ ਤੇ ਮਨ ਦੀ ਸ਼ਾਂਤੀ ਵੀ ਮਿਲਦੀ ਹੈ। ਹੋਰ ਸਾਧਨਾਂ ਨਾਲੋਂ ਪਰਮੇਸ਼ਰ ਦੀ ਭਗਤੀ ਸ਼੍ਰੋਮਣੀ ਹੈ ਕਿਉਂਕਿ ਹੋਰ ਸਾਧਨ ਕਰਨ ਵਾਲੇ ਨੂੰ ਹਉਮੈ ਉਪਜਦੀ ਹੈ ਜੋ ਸਾਰੇ ਉਪਦਰਾਂ ਤੇ ਦੁੱਖਾਂ ਦਾ ਮੂਲ ਹੈ ਅਤੇ ਹੰਗਤਾ ਮਮਤਾ ਲੱਗਣ ਨਾਲ ਮਾਇਆ ਆਪਣਾ ਬਲ ਪਾ ਲੈਂਦੀ। ਮਾਇਆ ਤੋਂ ਬਚਣ ਵਾਸਤੇ ਇੱਕੋ ਇੱਕ ਪਰਮੇਸ਼ਰ ਦੀ ਭਗਤੀ ਹੀ ਸਾਰ ਹੈ। ਜਿਵੇਂ ਇਸਤਰੀ ਨੂੰ ਇਸਤਰੀ ਨਹੀਂ ਮੋਹ ਸਕਦੀ ਇਸੇ ਤਰ੍ਹਾਂ ਈਸ਼ਵਰ ਭਗਤੀ ਦੇ ਉੱਪਰ ਮਾਇਆ ਦਾ ਬਲ ਨਹੀਂ ਪੈਂਦਾ। ਸੋ ਤੁਸੀਂ ਸਾਰੇ ਹੀ ਅੰਮ੍ਰਿਤ ਵੇਲੇ ਜਾ ਕੇ ਪ੍ਰਭੂ ਭਗਤੀ ਕਰਿਆ ਕਰੋ ਫਿਰ ਤੁਹਾਡੇ ਉੱਪਰ ਮਾਇਆ ਦਾ ਬਲ ਨਹੀਂ ਪਵੇਗਾ। ਇਸ ਪ੍ਰਕਾਰ ਦੇ ਉੱਤਮ ਉਪਦੇਸ਼ ਨੂੰ ਸੁਣ ਕੇ ਬਹੁਤ ਸਾਰੇ ਪਰਮਾਰਥ ਦੇ ਚਾਹਵਾਨ ਆਪਣੇ ਮਨ ਨੂੰ ਮਜ਼ਬੂਤ ਕਰਕੇ ਅੱਠ ਪੈਰ ਵਾਹਿਗੁਰੂ ਸਿਮਰਨ ਦੁਆਰਾ ਜੜ ਚੇਤਨ ਮਾਇਆ ਦੀ ਠੇਸ ਤੋਂ ਬਚਣ ਦਾ ਯਤਨ ਕਰਨ ਲੱਗੇ।